472 ਅੰਗ ਤੇ ਪਾਵਨ 16ਵਾਂ ਸਲੋਕ ਗੁਰਾਂ ਨੇ ਬਖਸ਼ਿਸ਼ ਕੀਤਾ ਸੀ ਪੌੜੀ ਦੁਪਹਿਰ ਦੇ ਸਮੇਂ ਤੇ ਜਿਸ ਦੀ ਵਿਚਾਰ ਪੌੜੀ ਦੀ ਵਿਚਾਰ ਰਹਿੰਦੀ ਸੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਸਭ ਕੋ ਤੋਂ ਭਾਵ ਹੁੰਦਾ ਸਾਰਾ ਜਗਤ। ਚਿੱਤ ਤੋਂ ਭਾਵ ਮਨ ਦੇ ਅੰਦਰ ਹੈ। ਚੰਚਲ ਚਪਲ ਬੁੱਧ ਕਾ ਖੇਲ ਇਸ ਪ੍ਰਕਾਰ ਸਭ ਕੋ ਹੁੰਦਾ ਸਾਰਾ ਜਗਤ ਚੇਤਾ ਹੁੰਦਾ ਚੇਤਨ ਦੇ ਅੰਦਰ ਹੈ। ਮਨ ਉਨ ਮੇਖ ਜਗ ਪਇਓ ਬਿਨ ਉਨ ਮੇਖ ਨਸਾਏ। ਸੋ ਚੇਤਾ ਹੁੰਦਾ ਦਫ਼ਤਰ ਅੰਦਰ ਦੇਖਣਾ ਕਰੋ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਆਪਣੀ ਨਦਰੀ ਤੋਂ ਭਾਵ ਨਿਗਾਹ ਦੇ ਹੇਠ ਚਲਾਉਂਦਾ ਹਰੇਕ ਨੂੰ ਆਪਣੀ ਨਜ਼ਰ ਚ ਰੱਖ ਕੇ ਕੰਮ ਦੇ ਵਿੱਚ ਲਾਇਆ ਹੋਇਆ। ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਂਦਾ। ਪਰਮੇਸ਼ਰ ਆਪ ਹੀ ਗੁਰਮੁਖਾਂ ਨੂੰ ਵਡਿਆਈਆਂ ਦਿੰਦਾ ਆਪੇ ਹੀ ਉਹਨਾਂ ਪਾਸੋਂ ਫਿਰ ਸ੍ਰੇਸ਼ਠ ਕਰਮ ਵੀ ਕਮਾਉਂਦਾ ਹੈ ਕਮਵਾ ਲੈਂਦਾ ਹੈ ਕੰਮ ਕਰਵਾ ਲੈਂਦਾ ਹੈ ਵਡਿਆਈਆਂ ਦਿੰਦਾ। ਜਦੋਂ ਇਹ ਮਹਾਰਾਜ ਤਾਂ ਦੱਸ ਰਹੇ ਨੇ ਕਿ ਉਹਦੀ ਮਰਜ਼ੀ ਹੈ ਕਿਸੇ ਤੋਂ ਚੰਗਾ ਕਰਾਵੇ ਕਈ ਵਾਰ ਹੋਰ ਵੀ ਕਾਰਜ ਹੋ ਜਾਂਦੇ ਨੇ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਂਦਾ ਆਪ ਹੀ ਵੱਡਿਆਂ ਤੋਂ ਵੱਡਾ ਉਹਦੀ ਜਿਹੜੀ ਮੇਦਨੀ ਤੋਂ ਭਾਵ ਸ੍ਰਿਸ਼ਟੀ ਹੈ ਸ੍ਰਿਸ਼ਟੀ ਵੀ ਵੱਡੀ ਹੈ। ਸਿਰੇ ਸਿਰ ਹੁੰਦਾ ਸਿਰਜ ਸਿਰਜ ਕੇ ਫਿਰ ਜੀਵਾਂ ਨੂੰ ਪੈਦਾ ਕਰਕੇ ਜੀਵਾਂ ਨੂੰ ਧੰਦਿਆਂ ਚ ਲਾਉਂਦਾ ਹੈ। ਸਿਰੇ ਸਿਰ ਹੁੰਦਾ ਜਿਵੇਂ ਸਿਰ ਬਾ ਸਿਰ ਜਿੱਥੇ ਕੋਈ ਹੈ ਉੱਥੇ ਥਾਂ ਥਾਂ ਸਭ ਧੰਦਿਆਂ ਨੂੰ ਲੋਕਾਂ ਨੂੰ ਕੰਮਾਂ ਵਿੱਚ ਲਾਇਆ ਕਿਸੇ ਨੂੰ ਕਿਸੇ ਕੰਮ 'ਚ ਲਾਇਆ ਕਿਸੇ ਨੂੰ ਕਿਸੇ ਕੰਮ 'ਚ ਲਾਇਆ ਸਾਰੀਆਂ ਉਹਦੀਆਂ ਖੇਡਾਂ ਪਰਮਾਤਮਾ ਖੇਡਦੇ ਨੇ ਆਪ ਉਪਾਏ ਧੰਦਾ ਲਾਏ। ਪਰ ਮਹਾਰਾਜ ਕਹਿੰਦੇ ਇਹ ਤਾਂ ਹੈ ਉਹਦੀ ਵਡਿਆਈ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾ ਹੁਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਉਹ ਪਰਮਾਤਮਾ ਜੀ ਉਹ ਪੱਠੀ ਨਦਰ ਹੁੰਦੀ ਉਲਟੀ ਦ੍ਰਿਸ਼ਟੀ ਭਾਵ ਕਿਤੇ ਵੀਰ ਦਾਸ ਦੀ ਨਜ਼ਰ ਕਰ ਦੇਵੇ ਤਾਂ ਸੁਲਤਾਨਾ ਹੁੰਦਾ ਬਾਦਸ਼ਾਹ ਦੇ ਕੋਲੋਂ ਘਾਹ ਕਟਵਾਉਣਾ ਕਰਾਉਂਦਾ ਹੈ ਘਾਹ ਹੀ ਬਣਾ ਦਿੰਦਾ ਬਾਦਸ਼ਾਹਾਂ ਨੂੰ ਘਾਹ ਖਵਾ ਦਿੰਦਾ। ਜੇ ਉਹ ਕਿਸੇ ਦੇ ਦਰਵਾਜ਼ੇ ਪਰ ਜਾ ਕੇ ਭਿੱਖਿਆ ਵੀ ਮੰਗਣ ਬਾਦਸ਼ਾਹ ਤਾਂ ਅੱਗਿਓਂ ਕੋਈ ਉਹਨਾਂ ਨੂੰ ਭਿੱਖਿਆ ਨਹੀਂ ਦਿੰਦਾ। ਸੋ ਜਿਵੇਂ ਦਾਰਾ ਸ਼ਕੋਹ ਵਰਗਿਆਂ ਨਾਲ ਹੋਇਆ ਇਸੇ ਪ੍ਰਕਾਰ ਇਹੀ ਗੱਲ ਸ਼ਾਹਜਹਾਂ ਵਰਗਿਆਂ ਨਾਲ ਵੀ ਹੋਈ ਸੀ। ਉਹਨਾਂ ਨੇ ਕਿੰਤੂ ਕੀਤਾ ਸੀ ਕਿ ਇਹ ਪੰਗਤੀ ਸੱਚੀ ਨਹੀਂ ਹੈ ਕਿ ਸੁਲਤਾਨਾ ਕਾਹੋ ਕਰਾਏ ਦਾ ਫਿਰ ਉਹਨਾਂ ਨੂੰ ਜਾ ਕੇ ਘਾਹ ਖਾਣਾ ਪਿਆ ਸੀ। ਗੱਲ ਹੀ ਆਈ ਸੀ ਬਣ ਗਈ ਰੋਟੀ ਨਾ ਦਿੱਤੀ ਨਰੰਗੇ ਨੇ ਫਿਰ। ਸੋ ਹਾਥੀ ਤੇ ਬੈਠੇ ਹੋਏ ਕਹਿਣ ਲੱਗੇ ਰਸਤੇ ਚ ਕਿ ਅਸੀਂ ਲਘੂ ਸ਼ੰਕਾ ਕਰਨੀ ਆ। ਖੇਤਾਂ ਚ ਉਤਰੇ ਪਿੱਛੇ ਨੂੰ ਹੱਥ ਬੰਨੇ ਹੋਏ ਸੀ ਦੋਵੇਂ ਗੋਡੇ ਲਾ ਕੇ ਫਿਰ ਜਿਵੇਂ ਬੱਕਰੀ ਚਰਦੀ ਹੈ ਫਿਰ ਇਉਂ ਚਰਾ ਦਿੱਤਾ ਸੀ ਮਹਾਰਾਜ ਨੇ ਛੋਲਿਆਂ ਦੇ ਖੇਤਾਂ ਦੇ ਵਿੱਚ। ਇੱਕ ਮਾਈ ਰੋਟੀ ਲਾਉਂਦੀ ਸੀ ਇੱਕ ਝੌਂਪੜੀ ਚ ਉੱਥੇ ਜਾ ਕੇ ਹੌਲੀ ਕਹਿੰਦਾ ਮੈਂ ਮਾਈ ਮੈਂ ਦਾਰਾ ਸ਼ਕੋਹ ਹੈ ਮੈਨੂੰ ਰੋਟੀ। ਕਹਿੰਦੀ ਮੈਂ ਕਿ ਟੱਬਰ ਮਰਵਾਉਣਾ ਆਪਣਾ ਤੈਨੂੰ ਰੋਟੀ ਦੇ ਕੇ ਜਾ ਭੱਜ ਆ ਇੱਥੋਂ। ਮਹਾਰਾਜ ਕਹਿੰਦੇ ਫਿਰ ਦਰ ਮੰਗਣ ਭਿੱਖ ਨਾ ਪਾਏਂਦਾ ਫਿਰ ਕੋਈ ਰੋਟੀ ਵੀ ਨਹੀਂ ਦਿੱਤਾ ਦਿੰਦਾ ਮੰਗੀਆਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਨਦਰ ਉਹ ਪੱਠੀ ਜੇ ਕਰੇ। ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰ ਮੋਹੈ ਕਰ ਮੋਹੇ ਪਿਤਰੀ ਦੇਹ। ਸੋ ਇਸ ਪ੍ਰਕਾਰ ਇਹਦੀ ਉਥਾਨ ਕਾਈ ਹੈ ਕਿ ਇੱਕ ਗੰਗੂ ਅਤੇ ਭਾਗੂ ਨਾਮ ਕਰਕੇ ਦੋਵੇਂ ਲਾਹੌਰ ਦੇ ਖੱਤਰੀ ਹੋਏ ਹੈ। ਜਦੋਂ ਸ਼ਰਾਧ ਪੱਖ ਨੇੜੇ ਆਇਆ ਉਦੋਂ ਇਹਨਾਂ ਨੂੰ ਬ੍ਰਾਹਮਣਾਂ ਨੇ ਕਿਹਾ ਭਾਵੇਂ ਚੋਰੀ ਕਰਕੇ ਲਿਆਓ ਭਾਵੇਂ ਠੱਗੀ ਮਾਰ ਕੇ ਲਿਆਓ ਸੋ ਪਿੱਤਰਾਂ ਨੂੰ ਤਾਂ ਜ਼ਰੂਰ ਦੇਣਾ ਚਾਹੀਦਾ। ਉਸ ਵੇਲੇ ਇਹਨਾਂ ਨੇ ਚੋਰੀ ਦਾ ਧਨ ਲਿਆਂਦਾ ਅਤੇ ਸ਼ਰਾਧ ਕਰਨ ਲੱਗ ਪਏ। ਉਸ ਵਕਤ ਇਹਨੇ ਨੂੰ ਗੁਰੂ ਨਾਨਕ ਦੇਵ ਜੀ ਰਟਨ ਕਰਦੇ ਹੋਏ ਲਾਹੌਰ ਸ਼ਹਿਰ 'ਚ ਆ ਪਹੁੰਚੇ। ਜਦ ਇਹਨਾਂ ਨੇ ਸੁਣਿਆ ਉਸ ਸਮੇਂ ਚੱਲ ਕੇ ਸਤਿਗੁਰੂ ਮਹਾਰਾਜ ਦੇ ਕੋਲ ਆਏ ਬੇਨਤੀ ਕੀਤੀ ਕਿ ਆਪਣੇ ਘਰ ਵਿੱਚ ਲੈ ਗਏ। ਜਦੋਂ ਸ਼ਰਾਧ ਕਰ ਚੁੱਕੇ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਇੰਨਾ ਇਕੱਠ ਤੁਸੀਂ ਕਿਸ ਵਾਸਤੇ ਕੀਤਾ। ਤਾਂ ਗੰਗੂ ਭਾਗੂ ਕਹਿਣ ਲੱਗੇ ਅਸਾਂ ਨੇ ਆਪਣੇ ਪਿਤਾ ਦੇ ਨਿਮਿੱਤ ਸ਼ਰਾਧ ਕਰਾਇਆ ਇਸ ਵਾਸਤੇ ਲੋਕ ਇਕੱਠੇ ਹੋਏ ਆ। ਮਹਾਰਾਜ ਨੇ ਕਿਹਾ ਜਿਸ ਵਾਸਤੇ ਤੁਸੀਂ ਸ਼ਰਾਧ ਕੀਤਾ ਤੁਹਾਡੇ ਪਿਤਾ ਨੂੰ ਤਾਂ ਪਹੁੰਚਿਆ ਹੀ ਨਹੀਂ ਕਿਉਂਕਿ ਤੁਸੀਂ ਚੋਰੀ ਕਰਕੇ ਪੈਸੇ ਲਿਆਏ ਸੀ। ਚੋਰੀ ਦਾ ਮਾਲ ਕਦੇ ਨਹੀਂ ਮਿਲਦਾ ਸਗੋਂ ਜਿਹਦੇ ਘਰੋਂ ਚੋਰੀ ਕਰਕੇ ਲਿਆਂਦਾ ਉਹਦੇ ਪਿੱਤਰਾਂ ਨੂੰ ਮਿਲਿਆ ਹੈ। ਮਹਾਰਾਜ ਕਹਿਣ ਲੱਗੇ ਤੁਹਾਡਾ ਕੀਤਾ ਤਾਂ ਨਿਸਫਲ ਹੀ ਹੈ ਸਗੋਂ ਉਲਟਾ ਦੁੱਖਦਾਈ ਹੈ ਕਿਉਂਕਿ ਤੁਹਾਡੇ ਪਿੱਤਰਾਂ ਨੂੰ ਉਹ ਪਿੱਤਰ ਝੂਠਾ ਕਰਦੇ ਨੇ ਉਹ ਤੁਹਾਡਿਆਂ ਨੇ ਸਾਡੇ ਚੋਰੀ ਕੀਤੀ ਘਰੇ ਦੇਖੋ ਤਾਂਹੀਓ ਸਾਨੂੰ ਪਹੁੰਚਿਆ ਪਿੱਤਰਾਂ ਨੂੰ ਤਾਂ ਮਿਲਦਾ ਜੇ ਆਪ ਖੱਟ ਕਮਾ ਕੇ ਸ਼ਰਾਧ ਕਰੇ ਸੋ ਇਸ ਪ੍ਰਕਾਰ ਜਦ ਪਿੱਤਰਨ ਕੋ ਦਿਨ ਚੱਲ ਆਵੈ ਤਿੰਨ ਹਿਤ ਕਰ ਭੋਜਨ ਜੋ ਖਵਾਵੈ ਪਿੱਤਰ ਵਰਨ ਚਾਰਨ ਸਮੁਦਾਏ ਵਿਪਰਨ ਵਿਖੈ ਪ੍ਰਵੇਸ਼ ਆਏ ਸਿੱਖਣ ਕੇ ਗਨ ਪਿੱਤਰ ਜੋ ਹੈ ਸੋ ਸਿੱਖਣ ਮੈਂ ਵਾਸੋ ਲਹੈ ਜਥਾ ਚੰਗ ਬੰਧੀ ਸੰਗ ਡੋਰ ਡੋਲਤ ਜਹ ਕੈ ਨਭ ਕੀ ਓਰ ਇਉਂ ਇਹ ਗੁਰਪ੍ਰਤਾਪ ਸੂਰਜ ਤੀਸਰੇ ਅੰਸੂ ਬਾਹਠ ਅੰਗ ਦੇ ਉੱਤੇ ਬਾਹਠਵੇਂ ਇਤਿਹਾਸ ਆਉਂਦਾ ਇਹ ਸਾਰਾ ਪ੍ਰਸੰਗ ਸੋ ਇਹ ਅਸਲ ਵਿੱਚ ਦੁਨੀ ਚੰਦ ਦੇ ਪ੍ਰਥਾਏ ਕਥਨ ਕੀਤਾ ਪਰ ਸੰਪਰਦਾਇ ਕਥਨ ਵਿੱਚ ਗੰਗੂ ਭਾਗੂ ਨਾਲ ਵੀ ਐਸਾ ਹੋਇਆ ਲਿਖਿਆ ਹੋਇਆ ਤਾਂ ਸਤਿਗੁਰੂ ਕਹਿੰਦੇ ਨੇ ਮਹਾਰਾਜ ਬਚਨ ਉਹਨਾਂ ਨੂੰ ਜੇ ਮੋਹਾਕਾ ਕਰ ਮੋਹੈ ਕਰ ਮੋਹੇ ਪਿਤਰੀ ਦੇਹ ਮੋਹਾਕਾ ਹੁੰਦਾ ਠੱਗਣ ਵਾਲਾ ਜੇ ਠੱਗਣ ਵਾਲਾ ਹੋ ਕੇ ਕਿਸੇ ਦੂਸਰੇ ਦੇ ਘਰ ਨੂੰ ਮੋਹੈ ਭਾਵ ਠੱਗੇ ਤੇ ਉਹ ਪਦਾਰਥ ਆਪਣੇ ਘਰ ਦੇ ਮੋਹੇ ਵਿੱਚ ਮੋਹੇ ਦੇ ਭਾਵ ਦੇ ਵਿੱਚ ਲਿਆ ਕੇ ਆਪਣੇ ਪਿੱਤਰਾਂ ਦੇ ਨਿਮਿਤ ਦੇਵੇ ਤਾਂ ਅੱਗੇ ਉਹਦੇ ਪਿੱਤਰ ਵੀ ਬੈਠੇ ਹੁੰਦੇ ਆ ਅੱਗੇ ਵਸਤ ਸਿਆਣੀ ਹੈ ਪਿੱਤਰੀ ਚੋਰ ਕਰੇ ਉਹ ਪਿੱਤਰ ਅੱਗੇ ਪ੍ਰਲੋਕ ਵਿੱਚ ਵਸਤੂ ਸਿਆਣ ਲੈਂਦੇ ਉਲਟਾ ਸਗੋਂ ਉਹ ਪਿੱਤਰ ਇਸ ਸ਼ਰਾਧ ਕਰਨ ਵਾਲੇ ਪਿੱਤਰਾਂ ਨੂੰ ਚੋਰ ਕਹਿੰਦੇ ਆ ਨਾਲੇ ਆਪ ਵੀ ਚੋਰ ਬਣਿਆ ਨਾਲੇ ਪਿੱਤਰਾਂ ਨੂੰ ਵੀ ਗਾਹਾਂ ਚੋਰ ਕਹਿੰਦੇ ਚੋਰਾਂ ਦੇ ਗਾਹਾਂ ਹੋਰ ਵੱਡੇ ਚੋਰ ਸੋ ਜਿਹਨੇ ਇਹ ਉਪਦੇਸ਼ ਦਿੱਤਾ ਕਿ ਭਾਵੇਂ ਚੋਰੀ ਕਰ ਭਾਵੇਂ ਜਾਰੀ ਕਰ ਪਰ ਸ਼ਰਾਧ ਜ਼ਰੂਰ ਕਰ ਮਹਾਰਾਜ ਕਹਿੰਦੇ ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਕਹਿੰਦੇ ਇਹੋ ਜਿਹੇ ਦਲਾਰ ਬੁਲਾਹਮਣ ਦੇ ਤਾਂ ਹੱਥ ਵੱਢੇ ਜਾਣੇ ਚਾਹੀਦੇ ਜਿਹਨੇ ਇਸ ਪ੍ਰਕਾਰ ਦੀ ਮੁਨਸਫੀ ਕੀਤੀ ਆ ਨਿਆਂ ਕੀਤਾ ਮਹਾਰਾਜ ਕਹਿੰਦੇ ਅੱਗੇ ਕੀ ਮਿਲਦਾ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਅੱਗੇ ਪ੍ਰਲੋਕ ਵਿੱਚ ਪਿੱਤਰਾਂ ਨੂੰ ਉਹੀ ਕੁਝ ਮਿਲਦਾ ਜੋ ਆਪਣੀ ਘਾਲੇ ਹੁੰਦੀ ਕਮਾਈ ਨਾਲ ਖੱਟ ਕੇ ਫਿਰ ਦਾਨ ਕਰਦਾ ਸੋ ਇੱਕ ਸਮੇਂ ਦਸਵੇਂ ਪਾਤਸ਼ਾਹ ਜੀ ਪਾਸ ਵੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਤੁਸਾਂ ਲਿਖਿਆ ਕਿਸੇ ਮੋਨੇ ਦੇ ਹੱਥੋਂ ਸ਼ਰਾਧ ਨਹੀਂ ਕਰਾਉਣੇ ਯਾਰ ਗੁਰੂ ਨਾਨਕ ਦੇਵ ਸਾਹਿਬ ਦੀ ਜਨਮ ਸਾਖੀ ਚ ਇਉਂ ਲਿਖਿਆ ਕਿ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਦੇ ਜੋਤੀ ਜੋ ਸਮਾਵਣੇ ਦੇ ਦਿਨ ਸ਼ਰਾਧ ਕਰਵਾਇਆ ਸੀ ਬਚਨ ਹੋਇਆ ਉਸ ਸਮੇਂ ਜਪਜੀ ਮੰਤਰ ਤੋਂ ਬਿਨਾਂ ਹੋਰ ਕੋਈ ਮੰਤਰ ਨਹੀਂ ਸੀ ਪੜਿਆ ਤੁਸੀਂ ਵੀ ਜਪਜੀ ਮੰਤਰ ਪੜ੍ਹ ਕੇ ਸ਼ਰਾਧ ਪੁੰਨ ਕੀਤਾ ਕਰੋ ਤਾਂ ਫਲ ਲੱਗਦਾ ਅਸਲ ਵਿੱਚ ਤਾਂ ਬਾਣੀ ਹੋਈ ਸਭ ਤੋਂ ਚੰਗੀ ਹੈ ਮਹਾਰਾਜ ਨੇ ਕਿਹਾ ਕਿਉਂਕਿ ਨਾਮਹੀਣ ਆਦਮੀ ਹਮੇਸ਼ਾ ਅਪਵਿੱਤਰ ਹੈ ਇਸ ਉੱਤੇ ਦ੍ਰਿਸ਼ਟਾਂਤ ਵੀ ਦਿੰਦੇ ਨੇ ਸੋ ਇਹ ਬਚਨ ਵਿਜੇ ਮੁਕਤ ਗ੍ਰੰਥ ਦਾ ਪੰਨਾ 319 ਸਾਖੀ ਸੋ ਲਿਖੀ ਹੋਈ ਆ ਉਹਦੇ ਵਿੱਚ ਸੋ ਇਸ ਪ੍ਰਕਾਰ 99ਵੀਂ ਸਾਖੀ ਹੈ ਇਹ ਔਰ ਮਹਾਰਾਜ ਕਹਿੰਦੇ ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਪਹਿਲਾਂ ਘਾਲ ਕਮਾਈ ਕਰਕੇ ਖੱਟੇ ਲਿਆਵੇ ਕਮਾ ਕੇ ਫਿਰ ਦੇ ਫਿਰ ਦਸਵੰਧ ਕੱਢੇ ਫਿਰ ਉਹਦਾ ਲਾਭ ਮਿਲਦਾ ਜੀਵ ਨੂੰ ਤੇ ਪੁੰਨ ਹੱਕ ਦੀ ਕਮਾਈ ਦੇ ਅਖੰਡ ਪਾਠ ਕਰਾਉਣੇ ਫਿਰ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕਰਨੀ ਉਹੀ ਫਲਦੀ ਹੈ ਜੇ ਗਲਤ ਥਾਂ ਤੋਂ ਗਲਤ ਢੰਗ ਨਾਲ ਪੈਸਾ ਕਮਾ ਕੇ ਭਾਵੇਂ ਕੋਤਰੀਆਂ ਵੀ ਕਰਾਈ ਜਾਵੇ ਫਲ ਤਾਂ ਉਹਨੂੰ ਜਾਣਾ ਜਿਹਦੇ ਪੈਸੇ ਆਏ ਹੋਏ ਨੇ ਮਹੱਲਾ ਪਹਿਲਾ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ ਸੋ ਇਹ ਪਾਠ ਸਿਰ ਨਾਵਣੀ ਹੋਈ ਹੈ ਸਿਰ ਨਾਵਣੀ ਕਰਕੇ ਨਹੀਂ ਬੋਲਣਾ ਜਿਸ ਤਰ੍ਹਾਂ ਜੋਰੂ ਭਾਵ ਇਸਤਰੀ ਨੂੰ ਸਿਰ ਨਾਵਣੀ ਰਿਤੂ ਮਾਸਕ ਧਰਮ ਵਾਰੰਵਾਰ ਹਰ ਮਹੀਨੇ ਦੇ ਮਹੀਨੇ ਆਉਂਦਾ ਹੈ ਸੋ ਉਸ ਸਮੇਂ ਔਰਤ ਅਪਵਿੱਤਰ ਕਹੀ ਹੈ ਭਾਵੇਂ ਬ੍ਰਾਹਮਣੀ ਖਤਰਾਣੀ ਕੋਈ ਵੀ ਹੋਵੇ ਚੰਡਾਲਨੀ ਸਦਰਸ਼ ਕਹੀ ਹੈ ਸ਼ਾਸਤਰਕਾਰਾਂ ਨੇ ਇਸਤਰੀ ਜੂਨ ਵੈਸੇ ਵੀ ਅਪਵਿੱਤਰ ਕਹੀ ਇਸਤਰੀ ਨਾਲੋਂ ਪੁਰਸ਼ ਜੂਨ ਸ੍ਰੇਸ਼ਟ ਹੈ ਸੋ ਗੁਰਪ੍ਰਤਾਪ ਸੂਰਜ ਚੌਥੀ ਰੁੱਤ ਛੇਵੇਂ ਅੰਸ ਵਿੱਚ ਵੀ ਲਿਖਿਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਮਹਾਰਾਜ ਜੀ ਦੀਵਾਨ ਵਿੱਚ ਆ ਕੇ ਸਥਿਤ ਹੋਏ ਮੁਖਾਰਬਿੰਦ ਤੋਂ ਕਿਹਾ ਸੰਗਤ ਦੇ ਵਿੱਚ ਐਸੀ ਕੋਈ ਇਸਤਰੀ ਹੈ ਜਿਹਨੇ ਮਰਦ ਦੇ ਮੂੰਹ ਨੂੰ ਕਦੇ ਨਹੀਂ ਫਟਕਾਰਿਆ ਉਸ ਵੇਲੇ ਸਾਰੀਆਂ ਚੁੱਪ ਹੋ ਗਈਆਂ ਇੱਕ ਸਿੱਖ ਦੀ ਪੁੱਤਰੀ ਉੱਠ ਕੇ ਖੜੀ ਹੋਈ ਫਿਰ ਉਹਨੇ ਕਿਹਾ ਸੀ ਮੈਂ ਨਹੀਂ ਫਟਕਾਰਿਆ ਮੁੱਖ ਸੋ ਅੱਜ ਤੱਕ ਮੈਂ ਆਪਣੇ ਪੁੱਤਰ ਨੂੰ ਵੀ ਕਦੇ ਫਟਕਾਰਿਆ ਨਹੀਂ ਉਸ ਵੇਲੇ ਮਹਾਰਾਜ ਨੇ ਕਿਹਾ ਧੰਨ ਹੈ ਤੂੰ ਜੋ ਤੈਨੇ ਰੀਤ ਜਾਣੀ ਹੈ ਪਰ ਇਹ ਜਿਤਨੀ ਸੰਗਤ ਬੈਠੀ ਹੈ ਇਹਨੂੰ ਕਿਵੇਂ ਭਰੋਸਾ ਆਵੇ ਉਸ ਵੇਲੇ ਉਹ ਭਾਗਣਾ ਸੀ ਉਹਦਾ ਨਾਂ ਬੀਬੀ ਭਾਗਣਾ ਨਾਮ ਕਰੀ ਇਸਤਰੀ ਬੋਲੀਏ ਪ੍ਰਭੂ ਆਗਰੇ ਨਗਰ ਦੇ ਵਿੱਚ ਮੇਰਾ ਪਿਤਾ ਬਾਦਸ਼ਾਹ ਦਾ ਦੀਵਾਨ ਸੀ ਉਹਦਾ ਸਭ ਉੱਪਰ ਹੁਕਮ ਚੱਲਦਾ ਸੀ ਬਹੁਤ ਚਿਰ ਉਹਦੇ ਸੋ ਉਹਨੇ ਬਾਦਸ਼ਾਹ ਦਾ ਕਾਰਜ ਕੀਤਾ ਸਮਾਂ ਪਾ ਕੇ ਮੇਰੇ ਪਿਤਾ ਜੀ ਦਾ ਅੰਤ ਹੋ ਗਿਆ ਜਿਸ ਵੇਲੇ ਬਾਦਸ਼ਾਹ ਨੇ ਸੁਣਿਆ ਕਿ ਅੰਤ ਹੋ ਗਿਆ ਤਾਂ ਉਸ ਵੇਲੇ ਬਾਦਸ਼ਾਹ ਨੇ ਜਾਣਿਆ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਅੱਗੇ ਹੋਰ ਬੰਦਾ ਨਹੀਂ ਜਿਹਨੂੰ ਮੈਂ ਵਜ਼ੀਰ ਬਣਾ ਦਿਆਂ ਉਹਦੀ ਥਾਂ 'ਤੇ ਸੋ ਉਸ ਵਕਤ ਬਾਦਸ਼ਾਹ ਨੇ ਪੁੱਛਿਆ ਇਹਨਾਂ ਦੇ ਘਰ ਦੇ ਵਿੱਚ ਨਹੀਂ ਹੈ ਕੋਈ ਤਾਂ ਇਹਨਾਂ ਦੇ ਘਰ ਤਾਲਾ ਲਾ ਦਿਓ, ਇਹਨਾਂ ਨੂੰ ਕੱਢੋ ਬਾਹਰ। ਪਰ ਵਜ਼ੀਰ ਸਿਆਣਾ ਸੀਗਾ ਹੋਰ ਇੱਕ, ਉਹਨੇ ਕਿਹਾ ਜੀ ਇਹਨਾਂ ਦੇ ਘਰ ਇੱਕ ਹੋਰ ਬੱਚਾ ਹੋਣ ਵਾਲਾ, ਉਡੀਕ ਕਰ ਲਈਏ। ਸੋ ਉਡੀਕ ਕਰ ਲਈ ਜਦੋਂ ਤਾਂ ਕੁਦਰਤੀ ਉਹ ਲੜਕਾ ਹੋ ਗਿਆ। ਫਿਰ ਇਹਨਾਂ ਦੇ ਘਰ ਦੇ ਜਿੰਦੇ ਖੁੱਲ੍ਹ ਗਏ, ਸਾਰੇ ਕੰਮ ਬਣ ਗਏ। ਕਹਿੰਦੇ ਫਿਰ ਉਹਨੂੰ ਉਦੋਂ ਸਾਨੂੰ ਪਤਾ ਲੱਗਿਆ ਕਿ ਬੰਦੇ ਦੀ ਕਿੰਨੀ ਕਦਰ ਹੁੰਦੀ ਹੈ, ਨਹੀਂ ਤਾਂ ਸਾਨੂੰ ਸਾਰੀਆਂ ਭੈਣਾਂ ਨੂੰ ਬਾਹਰ ਹੀ ਕੱਢ ਦਿੱਤਾ ਸੀ। ਇਸ ਕਰਕੇ ਮੈਂ ਮਹਾਰਾਜ ਕਦੇ ਕਿਸੇ ਦਾ ਮੂੰਹ ਨਹੀਂ ਫਟਕਾ ਰਿਹਾ। ਜੂਠੇ ਜੂਠਾ ਮੁੱਖ ਵਸੈ, ਨਿੱਤ ਨਿੱਤ ਹੋਏ ਖੁਆਰ। ਇਸੇ ਪ੍ਰਕਾਰ ਜਿਹੜਾ ਪੁਰਸ਼ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੈ, ਉਸ ਝੂਠੇ ਮਨੁੱਖ ਦੇ ਮੂੰਹ ਵਿੱਚ ਸਦਾ ਝੂਠ ਹੀ ਵੱਸਦਾ ਹੈ। ਇਸ ਕਰਕੇ ਨਿੱਤਾ ਪ੍ਰਤੀ ਖਰਾਬ ਹੀ ਹੁੰਦਾ। ਸਰੀਰਕ ਇਸ਼ਨਾਨ ਕਰਨ ਨਾਲ ਸਰੀਰ ਪਵਿੱਤਰ ਹੋ ਸਕਦਾ ਕਿ ਨਹੀਂ, ਤਾਂ ਮਹਾਰਾਜ ਫਰਮਾਉਂਦੇ ਨੇ, ਸੂਚੇ ਇਹ ਨਾ ਆਖੀ ਹੈ ਬਹਿਣ ਜੇ ਪਿੰਡਾ ਧੋਏ। ਕਹਿੰਦੇ ਇਸ ਪ੍ਰਕਾਰ ਦੀ ਰੀਤੀ ਕਰਨ ਨਾਲ ਸੂਚੇ ਹੁੰਦਾ ਪਵਿੱਤਰ ਨਹੀਂ ਕਿਹਾ ਜਾਂਦਾ। ਜੋ ਬੈਠ ਕੇ ਸਰੀਰ ਧੋ ਲਿਆ ਵੀ ਪਵਿੱਤਰ ਹੋ ਗਿਆ, ਫਿਰ ਪਵਿੱਤਰ ਮਹਾਰਾਜ ਜੀ ਕਿਹੜੇ ਹੁੰਦੇ ਨੇ? ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਮਹਾਰਾਜ ਕਥਨ ਕਰਦੇ ਪਵਿੱਤਰ ਉਹ ਬੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਉਹ ਵਾਹਿਗੁਰੂ ਵਸਿਆ ਹੈ। ਕਹਿੰਦੇ ਪਵਿੱਤਰ, ਸੁਣਦੇ ਪਵਿੱਤਰ, ਸੇ ਪਵਿੱਤਰ ਜਿਨੀ ਮਨ ਵਸਾਇਆ। ਪੌੜੀ ਹੁਣ ਵਿਰਾਗ ਦਾ ਉਪਦੇਸ਼ ਸਾਰਿਆਂ ਨੂੰ ਦਿੰਦੇ ਨੇ। ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ। ਜਿਨ੍ਹਾਂ ਦੇ ਕੋਲੇ ਤੁਰੇ ਹੁੰਦੇ ਘੋੜੇ, ਪਲਾਣੇ ਹੁੰਦੇ ਕਾਠੀਆਂ ਵਾਲੇ, ਪੌਣ ਵਾਂਗੂ ਤਿੱਖਾ ਜਿਨ੍ਹਾਂ ਦਾ ਵੇਗ ਹੁੰਦਾ ਚੱਲਣਾ। ਸੋ ਪਲਾਣੇ ਹੁੰਦੇ ਪਲਾਣਾ ਵਾਲੇ ਜੋ ਊਠ ਨੇ, ਪੌਣ ਵਾਂਗੂ ਜਿਨ੍ਹਾਂ ਦਾ ਵੇਗ ਹੈ, ਕਿਉਂਕਿ ਮਾਰੇ ਬੜੇ ਦੌੜਦੇ ਹੁੰਦੇ ਨੇ। ਔਰ ਪਲਾਣੇ ਹੁੰਦੇ ਅੰਬਾਰੀਆਂ ਵਾਲੇ ਜੋ ਹਾਥੀ ਆ, ਤੇ ਹਰੇਕ ਰੰਗਾਂ ਦੇ ਹਰਮ ਹੁੰਦੇ ਮੰਦਰਾਂ ਨੂੰ ਸਵਾਰ ਕੇ ਬਣਾਇਆ। ਜਿਨ੍ਹਾਂ ਨੇ ਆਪਣੀਆਂ ਹਰਮ ਹੁੰਦੀਆਂ ਔਰਤਾਂ ਨੂੰ ਹਰ ਰੰਗਾਂ ਦੇ ਵਸਤਰ ਭੂਸ਼ਣ ਸਵਾਰ ਕੇ, ਰੰਗ ਹੁੰਦਾ ਪ੍ਰੇਮ ਸਹਿਤ ਰੱਖਿਆ। ਫਾਰਸੀ ਵਿਖੇ ਇਸਤਰੀ ਨੂੰ ਹਰਮ ਆਖਦੇ ਨੇ। ਸੋ ਗੁਰਬਾਣੀ ਵਿੱਚ ਵੀ ਇਹੀ ਪਦ ਆਇਆ ਹੈ, ਕਹਾਂ ਸੋ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ। ਪਿੱਛੇ ਆਇਆ ਸੀ ਇਹ, ਹਰਮਾ ਸਿਉਂ ਖੇਲੇ ਖੁਸ਼ਬੋਈ ਹਵਾਏ। ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸ ਆ ਰਿਹਾ। ਕੋਠੇ ਕੱਚੇ ਹੁੰਦੇ ਨੇ, ਮੰਡਪ ਚੌੜੇ ਸਥਾਨ, ਮਾੜੀਆਂ ਦੋ ਮੰਜ਼ਲੀ ਤਿੰਨ ਮੰਜ਼ਲੀ, ਇਹਨਾਂ ਵਿੱਚ ਚਿੱਤ ਲਗਾ ਕੇ ਪਸਾਰਾ ਕਰਕੇ ਬੈਠਾ ਹੈ। ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀਂ ਹਾਰਿਆ। ਪਨ ਇਸ ਪ੍ਰਕਾਰ ਮਨ ਭਾਉਂਦੇ ਚੀਜ਼ ਕੌਤਕ ਕਰਦੇ ਨੇ। ਸੋ ਚੀਜ਼ ਹੋਰ ਨਹੀਂ, ਚੀਜ਼ਾਂ ਲਿਆਉਣੀਆਂ ਉਹ ਅਲੱਗ ਚੀਜ਼ ਹੁੰਦੀ ਹੈ, ਇੱਥੇ ਚੀਜ਼ ਕੌਤਕ ਨੂੰ ਕਿਹਾ। ਮਨ ਭਾਵਦੀਆਂ ਚੀਜ਼ਾਂ ਨੂੰ ਇਕੱਤਰ ਕਰਦੇ ਨੇ, ਖਾਂਦੇ ਨੇ, ਹਰੀ ਦੇ ਨਾਮ ਨੂੰ ਸਮਝਦੇ ਨਹੀਂ। ਇਸ ਕਰਕੇ ਆਪਣੇ ਮਨੁੱਖਾ ਜਨਮ ਜਿਹੜਾ ਹੈ ਉਹਨੂੰ ਸੰਸਾਰ ਰੂਪੀ ਜੂਏ ਵਿੱਚ ਹਾਰ ਗਏ। ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ। ਸੋ ਫੱਫੇ ਨੂੰ ਔਂਕੜ ਹੋਣ ਕਰਕੇ ਫੁਰਮਾਇਸ ਪਾਠ ਕਰਨਾ। ਜਿਨ੍ਹਾਂ ਨੇ ਕਈ ਪ੍ਰਕਾਰ ਦੇ ਹੁਕਮ ਹਾਸਲ ਕਰਕੇ ਪਦਾਰਥਾਂ ਨੂੰ ਖਾਧਾ, ਕੋਈ ਖੇਤ ਵਪਾਰ ਕਾਰੀਗਰੀ ਆਦਿ ਕਰਕੇ ਰੋਜੀ ਨਹੀਂ ਪੈਂਦੀ ਪੈਦਾ ਕੀਤੀ, ਕੇਵਲ ਫੌਜਾਂ ਰੱਖ ਕੇ ਹਕੂਮਤ ਦੇ ਜ਼ੋਰ ਨਾਲ ਨਿਰੇ ਟੈਕਸ ਲਗਾ ਲਗਾ ਕੇ ਧਨ ਇਕੱਠਾ ਕਰਕੇ ਖਾ ਪੀਤਿਆ ਤੇ ਐਸ਼ ਲੁੱਟ ਕੀਤੀ ਹੈ, ਮਹਿਲਤ ਹੁੰਦਾ ਮੰਦਰਾਂ ਤੇ ਔਰਤਾਂ ਨੂੰ ਵੇਖ ਕੇ ਮਰਨਾ ਹੀ ਭੁਲਾ ਦਿੱਤਾ ਹੈ, ਜਰ ਆਈ ਜੋ ਬਨ ਹਾਰਿਆ। ਉਹਨਾਂ ਦੇ ਸਿਰ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਬਿਰਧ ਅਵਸਥਾ ਆਈ, ਜਰ ਹੁੰਦਾ ਬੁਢੇਪਾ ਆਇਆ, ਤਾਂ ਸਮਝੋ ਉਹਨਾਂ ਨੇ ਜੋਬਨ ਅਵਸਥਾ ਰੂਪੀ ਬਾਜੀ ਨੂੰ ਨਿਸਫਲੀ ਹਾਰ ਦਿੱਤਾ। ਜੋਬਨ ਜਾਂਦਾ ਨਦਰ ਨਾ ਆਵੇ, ਜਰ ਪਹੁੰਚਿਆ ਮਰ ਜਾਈ। ਸਲੋਕ ਮਹੱਲਾ ਪਹਿਲਾ, ਜੇ ਕਰ ਸੂਤਕ ਮੰਨੀ ਹੈ ਸਭ ਤੈ ਸੂਤਕ ਹੋਏ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇਸ਼ਾਂ ਸੰਤਰਾਂ ਦਾ ਰਟਨ ਕਰਦੇ ਹੋਏ ਇੱਕ ਵਾਰ ਜਦ ਦਿੱਲੀ ਪਹੁੰਚੇ, ਉੱਥੋਂ ਦੀਆਂ ਸੰਗਤਾਂ ਨੇ ਜਦੋਂ ਸੁਣਿਆ ਮਹਾਰਾਜ ਆਏ ਨੇ ਇਕੱਠੇ ਹੋ ਕੇ ਦਰਸ਼ਨ ਕਰਨ ਆਏ, ਉਸੇ ਦਿਨ ਇੱਕ ਪ੍ਰੇਮੀ ਨੇ ਬ੍ਰਾਹਮਣਾਂ ਨੂੰ ਨਿਮੰਤਰਣ ਦਿੱਤਾ ਹੋਇਆ ਸੀ, ਪਰ ਕੁਦਰਤੀ ਉਹਨਾਂ ਦੇ ਘਰ ਲੜਕਾ ਜੰਮ ਪਿਆ। ਬ੍ਰਾਹਮਣਾਂ ਨੂੰ ਪਤਾ ਲੱਗ ਗਿਆ, ਕਹਿੰਦੇ ਤੁਹਾਡੇ ਘਰ ਰੋਟੀ ਨਹੀਂ ਖਾਣੀ, ਤੁਹਾਡੇ ਘਰੇ ਸੂਤਕ ਹੋ ਗਿਆ। ਇਹ ਗੱਲ ਸੁਣ ਕੇ ਉਹ ਬੰਦੇ ਨੇ ਬੜਾ ਅਫਸੋਸ ਕੀਤਾ ਕਿ ਮੇਰਾ ਕੀਤਾ ਕਤਰਿਆ ਨਿਸਫਲ ਹੋ ਗਿਆ। ਸੋ ਉਹਨੂੰ ਚਿੰਤਾ ਵਾਲਾ ਦੇਖ ਕੇ ਇੱਕ ਸਿੱਖ ਨੇ ਕਿਹਾ, ਗੁਰੂ ਨਾਨਕ ਦੇਵ ਜੀ ਆਏ ਨੇ, ਸਾਧੂ ਸੰਤ ਵੀ ਆਏ ਨੇ, ਉੱਥੇ ਬਹੁਤ ਸੰਗਤ ਆ, ਉਹਨਾਂ ਨੂੰ ਬੇਨਤੀ ਕਰ। ਉਹਨੇ ਮਹਾਰਾਜ ਅੱਗੇ ਬੇਨਤੀ ਕੀਤੀ, ਸਤਿਗੁਰੂ ਕਹਿੰਦੇ ਚਲੋ ਭਾਈ ਸਾਰੇ ਸਿੱਖ ਜਾ ਕੇ ਲੰਗਰ ਛਕ ਕੇ ਆਓ। ਜਾਂ ਲੰਗਰ ਛਕ ਲਿਆ, ਫਿਰ ਬ੍ਰਾਹਮਣਾਂ ਨੇ ਸੁਣਿਆ ਤਾਂ ਉਹ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਕਹਿੰਦੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਇਸ ਸਮੇਂ ਦੇ ਅਵਤਾਰ ਹੋ, ਸੂਤਕ ਵਾਲੇ ਘਰੇ ਦਾ ਭੋਜਨ ਤੁਸੀਂ ਛਕਾਤਾ ਸਿੱਖਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਉਸ ਵਕਤ ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਮਹਾਰਾਜ ਕਹਿੰਦੇ ਭਾਈ ਬ੍ਰਾਹਮਣੋ, ਜੇ ਸੂਤਕ ਨੂੰ ਮੰਨਣਾ ਕਰੀਏ, ਭਾਵ ਜੇ ਇਹ ਮੰਨ ਲਏ ਕਿ ਸੂਤਰ ਦਾ ਭਰਮ ਰੱਖਣਾ ਚਾਹੀਦਾ, ਤੇ ਯਾਦ ਰੱਖੋ ਕਿ ਸਭ ਜਗ੍ਹਾ ਤੇ ਸੂਤਕ ਹੋ ਰਿਹਾ। ਕਹੋਰੇ ਪੰਡਿਆ ਕੌਣ ਪਵਿੱਤਾ, ਐਸਾ ਗਿਆਨ ਜਪੋ ਮੇਰੇ ਮੀਤਾ, ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ। ਪਿੱਛੇ ਗੌੜੀ ਰਾਗ ਦੀ ਕਥਾ ਚ ਆਇਆ। ਕਹਿੰਦੇ ਫਿਰ ਦੇਖੋ ਸੂਤਕ ਦਾ ਭਰਮ ਰੱਖਿਆ ਵੀ ਕਿਵੇਂ ਜਾ ਸਕਦਾ, ਜਦਕਿ ਹਰ ਵੇਲੇ ਸਾਡੀ ਰਸੋਈ ਵਿੱਚ ਸੂਤਕ ਪੈ ਰਿਹਾ। ਰਸੋਈ ਵਿੱਚ ਜੋ ਗੋਹੇ ਲੱਕੜੀਆਂ ਬਾਲਦੇ ਆ, ਉਹਨਾਂ ਵਿੱਚ ਕੀੜੇ ਹੁੰਦੇ ਨੇ। ਗੋਹੇ ਅਤਾ ਲੱਕੜੀ ਅੰਦਰ ਕੀੜਾ ਹੋਏ, ਪਾਥੀਆਂ ਲੱਕੜੀਆਂ ਅੰਦਰ ਕੀੜੇ ਹੁੰਦੇ ਨੇ। ਫਿਰ ਜੋ ਅੰਨ ਰਸੋਈ ਦੇ ਵਿੱਚ ਵਰਤਦੇ ਆ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਜਿੰਨੇ ਵੀ ਅੰਨ ਦੇ ਦਾਣੇ ਜੀਵਾਂ ਤੋਂ ਬਿਨਾਂ ਕੋਈ ਨਹੀਂ, ਕਿਉਂਕਿ ਜਿਸ ਵੇਲੇ ਦਾਣੇ ਭੁਜਦੇ ਤੜ ਤੜ ਕਰਦੇ ਨੇ, ਉਹਨਾਂ ਚ ਵੀ ਆਤਮਾ ਹੁੰਦੀ ਹੈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸਭ ਤੋਂ ਪਹਿਲੇ ਵਿਚਾਰ ਕੇ ਦੇਖੋ ਪਾਣੀ ਵਿੱਚ ਕਿੰਨੇ ਜੀਵ ਹੈ, ਜਿਸ ਕਰਕੇ ਸਭ ਕੋਈ ਹਰਿਆ ਹੁੰਦਾ ਹੈ। 42 ਲੱਖ ਜੀ ਜਲਮੈ ਹੋਤੇ, ਜਲ ਵਿੱਚ ਉਤਪਤ ਹੁੰਦੇ ਨੇ, ਜਲ ਵਿੱਚ ਹੀ ਵਿਸ਼ੇ ਕਰਦੇ ਨੇ, ਜਲ ਵਿੱਚ ਹੀ ਵਿਸਤਾ ਪਿਸ਼ਾਬ ਕਰਦੇ ਨੇ, ਅੰਤ ਨੂੰ ਜਲ ਵਿੱਚ ਹੀ ਮਰ ਜਾਂਦੇ ਨੇ। ਕੀ ਉਹ ਪਾਣੀ ਨਹੀਂ ਫਿਰ ਇਸ ਪ੍ਰਕਾਰ ਹੁੰਦਾ? ਉਹ ਵੀ ਤਾਂ ਗੰਦਾ ਹੀ ਹੈ। ਉਹਦੇ ਚ ਸੂਤਕ ਪਾਤਕ ਹਰ ਵਕਤ ਹੀ ਹੁੰਦਾ ਰਿਹਾ। ਜੇ ਦੇਖੀਏ ਗੱਲ ਨੂੰ ਲੈ ਕੇ, ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ। ਕਿਸ ਕਾਰਨ ਨਾਲ ਸੂਤਕ ਨੂੰ ਨਿਵਿਰਤ ਕਰ ਰੱਖੀਏ? ਕਿਉਂਕਿ ਸੂਤਕ ਤਾਂ ਰਸੋਈ ਵਿੱਚ ਹੀ ਹੋ ਰਿਹਾ। ਰੋਟੀ ਤਿਆਰ ਕਰਨ ਵੇਲੇ ਕਿੰਨੇ ਕੀੜੇ ਕਿੰਨੇ ਜੀਵ ਮਰਦੇ ਨੇ। ਕਣਕ ਦੇ ਵਿੱਚ ਜਿਹੜੀ ਭਾਵੇਂ ਆਟਾ ਪਿਸ ਵੀ ਜਾਵੇ, ਤਵੇ ਦੇ ਉੱਤੇ ਵੀ ਰੋਟੀ ਪੱਕ ਜਾਏ, ਪਰ ਜਿਹੜੀ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਜੀਵ ਆਤਮਾ ਮਰਦੀ ਨਹੀਂ। ਉਹੀ ਜੀਵ ਖਾਂਦਾ ਤਾਂ ਉਹਦੇ ਤੋਂ ਅੱਗੇ ਸਾਰੀਆਂ ਚੀਜ਼ਾਂ, ਫਿਰ ਔਲਾਦ ਪੈਦਾ ਹੁੰਦੀ ਕਣਕ ਕਰਕੇ, ਅੰਨ ਕਰਕੇ। ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ। ਮਹਾਰਾਜ ਕਥਨ ਕਰਦੇ ਸੂਤਕ ਇਸ ਤਰ੍ਹਾਂ ਭਰਮਾਂ ਦੀਆਂ ਵਿਧੀਆਂ ਨਾਲ ਨਹੀਂ ਉਤਾਰਿਆ ਉਤਰਦਾ, ਕੇਵਲ ਗਿਆਨ ਹੀ ਇਸ ਸੂਤਕ ਨੂੰ ਧੋ ਸਕਦਾ। ਸੋ ਹਿੰਦੂ ਮਤ ਅਨੁਸਾਰ ਜਨਮ ਸਮੇਂ ਜੋ ਪਵਿੱਤਰਤਾ ਹੁੰਦੀ ਹੈ ਉਹਨੂੰ ਸੂਤਕ ਕਹਿੰਦੇ ਨੇ, ਮਰਨ ਵੇਲੇ ਜਿਹੜੀ ਪਵਿੱਤਰਤਾ ਨੂੰ ਕਹਿੰਦੇ ਪਾਤਕ ਹੋ ਗਿਆ। ਪਰ ਇਸ ਜਗ੍ਹਾ ਸੂਤਕ ਪਾਤਕ ਦੀ ਅਭੇਦਤਾ ਹੈ। ਸੋ ਇਸ ਪ੍ਰਕਾਰ ਕਹਿੰਦੇ ਉੱਥੇ ਅਸੀਂ ਰੋਟੀ ਨਹੀਂ ਖਾਣੀ, ਉੱਥੇ ਆਹ ਹੋ ਗਿਆ ਉਹ ਹੋ ਗਿਆ। ਮਹਾਰਾਜ ਕਹਿੰਦੇ ਆਓ ਸਾਡੇ ਅੰਦਰ ਰੋਜ਼ ਹੀ ਸੂਤਕ ਹੋ ਰਿਹਾ, ਦੱਸੀਏ ਤੁਹਾਨੂੰ। ਮਹੱਲਾ ਪਹਿਲਾ, ਬ੍ਰਾਹਮਣਾਂ ਨੇ ਬੇਨਤੀ ਕੀਤੀ ਮਨ ਨੂੰ ਸੂਤਕ ਨਹੀਂ, ਕਿਉਂਕਿ ਮਨ ਤਾਂ ਪਵਿੱਤਰ ਹੈ। ਮਹਾਰਾਜ ਕਹਿੰਦੇ ਆਓ ਦੱਸਦੇ ਹਾਂ। ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ। ਪਦਾਰਥਾਂ ਦਾ ਜਿਹੜਾ ਲੋਭ ਕਰਨਾ ਇਹ ਮਨ ਦਾ ਹੀ ਸੂਤਕ ਹੈ। ਝੂਠ ਬੋਲਣਾ ਇਹ ਜੀਵ ਦੇ ਉੱਤੇ ਹੀ ਸੂਤਕ ਚਿੰਬੜਿਆ ਹੋਇਆ ਤੁਹਾਡੀ ਤੇ। ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ। ਪਰਾਈਆਂ ਇਸਤਰੀਆਂ ਦੇ ਸੁੰਦਰ ਰੂਪ ਨੂੰ ਅਤੇ ਪਰਾਏ ਧਨ ਨੂੰ ਖੋਟੀ ਨਿਗਾਹ ਨਾਲ ਜਿਹੜਾ ਵੇਖਣਾ ਇਹ ਅੱਖਾਂ ਨੂੰ ਸੂਤਕ ਚਿੰਬੜਿਆ ਹੋਇਆ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ। ਕੰਨਾਂ ਦੇ ਪੈ ਹੁੰਦਾ ਪਾਸ, ਮੁੱਖ ਨੂੰ ਲਗਾ ਕੇ ਜਿਹੜੀ ਤਬਾਰੀ ਖਾਹੇ ਚੁਗਲੀ ਕਰਨੀ, ਇਹ ਕੰਨਾਂ ਦਾ ਸੂਤਕ ਚਿੰਬੜਿਆ ਹੋਇਆ। ਲਾਏ ਤਬਾਰੀ, ਉਹ ਕਈ ਇਹਨੂੰ ਕਰ ਦਿੰਦੇ ਆ ਲਾਏਤ ਬਾਰੀ, ਇਹ ਪ੍ਰਕਾਰ ਇਹ ਲਾਏ ਤਬਾਰੀ ਕਰਨਾ। ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਇਹ ਆਦਮੀ ਹੰਸਾ ਵਾਂਗੂ ਸੀ ਸੋਹਣੇ, ਕਿਉਂਕਿ ਇਹ ਮਨੁੱਖਾ ਦੇ ਨਸਬ ਨਾਲੋਂ ਅਮੋਲਕ ਕਹੀ ਆ। ਸੋ ਇਸ ਕਰਕੇ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਲੱਖ ਲੱਖ 84 ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ। ਅੱਖੀਂ ਦੇਖੈ ਨਦਰ ਕਰ ਜਿਹਬਾ ਬੋਲੈ ਬਚਨ ਵਦੇਹੀ। ਕਹਿੰਦੇ ਨੇ 84 ਲੱਖ ਜੋਨ ਵਿੱਚ ਉੱਤਮ ਮਾਨਸ ਜੂਨ ਭਲੇਰੇ, ਪ੍ਰੰਤੂ ਕਰਮਾਂ ਅਨੁਸਾਰ ਵਧੇ ਹੋਏ ਜਿਹੜੇ ਜੰਮਪੁਰੀ ਵਿੱਚ ਜਾਂਦੇ ਜੀਵ ਗਲਤੀ ਕਰਨੇ ਕਰਕੇ। ਮਹੱਲਾ ਪਹਿਲਾ, ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਏ। ਭਰਮ ਰੂਪੀ ਸੂਤਕ ਸਾਰੇ ਹੀ ਹੋ ਰਿਹਾ, ਜਿਸ ਭਰਮ ਕਰਕੇ ਇਹ ਜਿਹੜੇ ਜੀਵ ਹੈ ਦਵੈਸ਼ ਭਾਅ ਚ ਲੱਗੇ ਆ। ਈਰਖਾ ਦਵੈਸ਼ ਨਫ਼ਰਤ ਇੰਨੀ ਭਰੀ ਪਈ ਹੈ ਕਿ ਮਹਾਰਾਜ ਤਾਂ ਪਸੰਦ ਹੀ ਨਹੀਂ ਕਰਦੇ ਹੈ। ਇੰਨੀ ਈਰਖਾ, ਬਾਹਲੀ ਜ਼ਿਆਦਾ ਨਫ਼ਰਤ, ਹਉਮੈ ਈਰਖਾ ਭਰੀ ਪਈ ਹੈ। ਸਮਝਦੇ ਆਪਦੇ ਆਪ ਨੂੰ ਮਹਾਰਾਜ ਦੇ ਪਿਆਰੇ ਆ, ਪਰ ਤਾਂ ਮਹਾਰਾਜ ਦੇ ਸਾਹਮਣੇ ਜਾ ਕੇ ਪਤਾ ਲੱਗੂ ਵੀ ਮਹਾਰਾਜ ਕੀ ਕਹਿੰਦੇ ਆ। ਫਿਰ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਜੰਮਣਾ ਮਰਨਾ ਵਾਹਿਗੁਰੂ ਦੇ ਹੁਕਮ ਚ ਹੈ, ਅਤੇ ਉਹਦੇ ਭਾਣੇ ਅੰਦਰ ਹੀ ਜੀਵ ਆਉਂਦਾ ਜਾਂਦਾ। ਭਾਈ ਹੁਕਮ ਵਿੱਚ ਹੀ ਬੱਚੇ ਨੇ ਜਨਮ ਲਿਆ ਸੀ। ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਨਿਰਜਕ ਸੰਭਾਏ। ਜੋ ਵਾਹਿਗੁਰੂ ਦੇ ਭਾਣੇ ਨੂੰ ਮੰਨਦਾ ਉਹਦਾ ਖਾਣਾ ਪੀਣਾ ਸਭ ਪਵਿੱਤਰ ਆ, ਕਿਉਂਕਿ ਉਹ ਸੂਤਕ ਪਾਤਕ ਨੂੰ ਮੰਨਦਾ ਨਹੀਂ, ਅਤੇ ਆਪਣੇ ਦਿਲ ਵਿੱਚ ਇਹ ਨਿਸ਼ਚੇ ਕਰਦਾ ਕਿ ਵਾਹਿਗੁਰੂ ਨੇ ਆਪ ਹੀ ਇਹ ਰਿਜਕ ਜਿਹੜਾ ਹੁੰਦਾ ਖਾਣ ਪਾਣ ਸੰਵਾਹੇ ਦਿੱਤੋਂ ਭਾਵ ਪਚਾ ਦਿੱਤਾ ਹੈ। ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਵਾਹਾ ਹੈ। ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੇ। ਮਹਾਰਾਜ ਫਰਮਾਉਂਦੇ ਜਿਨ੍ਹਾਂ ਨੇ ਗੁਰਾਂ ਦੁਆਰੇ ਵਾਹਿਗੁਰੂ ਨੂੰ ਸਮਝਿਆ ਉਹਨਾਂ ਨੂੰ ਸੂਤਕ ਪਾਤ ਕੋਈ ਨਹੀਂ ਲੱਗਦਾ। ਪੌੜੀ ਸਤਿਗੁਰ ਵੱਡਾ ਕਰ ਸਾਲ ਆਹੀ ਹੈ। 473 ਅੰਗ ਤੇ ਫਰਮਾਉਂਦੇ ਨੇ ਕਿ ਸਤਿਗੁਰਾਂ ਨੂੰ ਸਾਰਿਆਂ ਨਾਲੋਂ ਵੱਡਾ ਕਰਕੇ ਸਲਾਉਣਾ ਚਾਹੀਦਾ। ਕਿਹੜੇ ਸਤਿਗੁਰਾਂ ਨੂੰ ਮਹਾਰਾਜ ਜੀ? ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਨ੍ਹਾਂ ਸਤਿਗੁਰਾਂ ਚ ਵੱਡੀਆਂ ਭਾਈ ਵਡਿਆਈਆਂ। ਪੌੜੀ ਜਿਵੇਂ ਵਡਹੰਸ ਰਾਗ ਚ ਮਹਾਰਾਜ ਨੇ ਫਰਮਾਈ ਨਾ, ਤਿਸ ਮਿਲੀ ਹੈ ਸਤਿਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ, ਤਿਸ ਮਿਲੀ ਹੈ ਸਤਿਗੁਰ ਪ੍ਰੀਤ ਮੈਂ ਜਿਨ ਹਉਂ ਮੈਂ ਵਿੱਚ ਹਉਂ ਮਾਰੀ। ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰੇਸ਼ਟ ਸਵਾਰੀ। ਨਿਤ ਜਪਿਓ ਸੰਤੋ ਰਾਮ ਨਾਮ ਭਉ ਜਲ ਬਿਖਤਾਰੀ। ਗੁਰ ਪੂਰਾ ਹਰ ਉਪਦੇਸ਼ਿਆ ਗੁਰ ਵਿਟੜਿਓ ਹਉ ਸਦ ਵਾਰੀ। ਕਹਿੰਦੇ ਇਹ ਜੇ ਸਤਿਗੁਰੂ ਭਾਈ ਉਹਨਾਂ ਨੂੰ ਹਮੇਸ਼ਾ ਵੱਡਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸਹਿ ਮੇਲੇ ਤਾਂ ਨਦਰੀ ਆਈ ਆ, ਸਹਿੰਦਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਗੁਰਾਂ ਨਾਲ ਮੇਲੇ ਤਾਂ ਗੁਰੂ ਸਾਹਿਬ ਜੀ ਨਦਰੀ ਹੁੰਦੇ, ਨਿਗਾਹ ਆਉਂਦੇ ਨੇ, ਤਾਂ ਗੁਰਾਂ ਦੇ ਸ਼ੁਭ ਗੁਣ ਨਿਗਾਹ ਆਉਂਦੇ ਨੇ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਵਸ਼ਿਸ਼ਠ ਮੁਨੀ ਜੀ ਮਿਲੇ ਸੀ ਰਾਤ ਨੂੰ ਸਮਾਧੀ ਲਾ ਕੇ, ਜਦ ਬੈਠਦੇ ਹੁੰਦੇ ਸਾਰੇ ਹੀ ਆ ਜਾਂਦੇ ਹੁੰਦੇ ਸੀ। ਉਹ ਵਸ਼ਿਸ਼ਠ ਮੁਨੀ ਜੀ ਨੇ ਉਦੋਂ ਕਿਹਾ ਸੀ, ਕਹਿੰਦੇ ਸਾਡੇ ਵੇਲੇ ਇਹ ਰਸ ਨਹੀਂ ਸੀ ਜਿਹੜਾ ਹੁਣ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬਖਸ਼ਿਆ। ਸੋ ਇਸ ਪ੍ਰਕਾਰ ਉਹਨਾਂ ਨੇ ਇਹ ਬਚਨ ਕੀਤੇ ਸਨ। ਜਾਂ ਤਿਸ ਭਾਣਾ ਤਾਂ ਮਨ ਵਸਾਈ ਆ, ਜਾਂ ਜਿਸ ਵੇਲੇ ਉਹਨਾਂ ਗੁਰਾਂ ਦਾ ਭਾਣਾ ਮੰਨਿਆ ਤਾਂ ਮਨ ਵਿੱਚ ਨਾਮ ਅਤੇ ਵਡਿਆਈਆਂ ਵਸ ਗਈਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰੇ ਆਈ ਆ। ਗੁਰਾਂ ਨੇ ਹੁਕਮ ਰੂਪੀ ਹੱਥ ਜਗਿਆਸੂ ਦੇ ਮੱਥੇ ਤੇ ਧਰ ਕੇ ਰੱਖ ਕੇ ਉਹਦੇ ਹਿਰਦੇ ਚੋਂ ਸਾਰੀਆਂ ਬੁਰਿਆਈਆਂ ਮਾਰ ਕੇ ਬਾਹਰ ਕੱਢ ਦਿੱਤੀਆਂ। ਹੁਕਮ ਦੇ ਕਰਨ ਵਾਲੇ ਜੋ ਗੁਰੂ ਹਨ ਉਹਨਾਂ ਨੇ ਮੱਥੇ ਪਰ ਕਿਰਪਾ ਰੂਪੀ ਹੱਥ ਧਰ ਕੇ ਹਿਰਦੇ ਚੋਂ ਸਾਰੇ ਜਿਹੜੇ ਮਾਰ ਹੁੰਦੇ, ਮਾਰ ਜ਼ਹਿਰ ਨੂੰ ਵੀ ਕਹਿੰਦੇ, ਜ਼ਹਿਰ ਕਿਹੜੀ ਆ ਜੇ ਕਾਮ ਆਦਿਕ ਬੁਰਿਆਈਆਂ ਕੱਢਤੀਆਂ। ਸਹਿ ਤੁੱਠੈ ਨੌ ਨਿਦ ਪਾਈ ਆ। ਸਹਿ ਹੁੰਦਾ ਵਾਹਿਗੁਰੂ, ਵਾਹਿਗੁਰੂ ਦੇ ਤੁੱਠੇ ਪ੍ਰਸੰਨ ਹੋਣ ਨਾਲ ਗੁਰਮੁਖਾਂ ਨੂੰ ਨੌ ਨਿਧੀਆਂ 18 ਸਿੱਧੀਆਂ ਸਾਰੇ ਹੀ ਪਦਾਰਥ ਮਿਲ ਗਏ, ਮਹਾਰਾਜ ਦੀ ਕਿਰਪਾ ਹੋ ਗਈ ਉਹਨਾਂ ਦੇ।